ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮੈ ਆਵੈ ਜਾਵੈ ਅੰਤ ਗਏ ਪਛਤਾਵਹਿ ਬਿਨ ਨਾਵੈ ਸੁਖ ਨਾ ਹੋਈ ਐਥੈ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤ ਖੋਈ ਜਮਪੁਰ ਘੋਰ ਅੰਧਾਰ ਮਹਾਂਗੁਬਾਰ ਨਾ ਤਿੱਥੈ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ ਜਮਪੁਰ ਘੋਰ ਅੰਧਾਰ ਮਹਾਂਗੁਬਾਰ ਨਾ ਤਿੱਥੈ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਣੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਮਾਨਵਤਾ ਦੇ ਕਲਿਆਣ ਹਿੱਤ ਜੋ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਕਰਨ ਵਾਸਤੇ ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 584 ਔਰ 85 ਉੱਤੇ ਸੁਭਾਏ ਮਾਨ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਸ ਸਰੀਰ ਦੀ ਅਸਲੀਅਤ ਸਮਝਾ ਰਹੇ ਹਨ। ਹਰ ਰੋਜ਼ ਗੁਰੂ ਦਰਬਾਰ ਵਿੱਚ ਕਥਾ ਸੁਣਨ ਵਾਸਤੇ ਆਉਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਸਾਧ ਸੰਗਤ ਜਿੰਨੀ ਦੇਰ ਸੁਣਨ ਜਾਂ ਸੁਣਾਉਣ ਵਾਲੇ ਨੂੰ ਮਕਸਦ ਦਾ ਨਾ ਪਤਾ ਹੋਵੇ ਉਨੀ ਦੇਰ ਮੰਜ਼ਿਲ ਪ੍ਰਾਪਤ ਨਹੀਂ ਹੁੰਦੀ। ਸਭ ਤੋਂ ਪਹਿਲਾਂ ਮੰਜ਼ਿਲ ਦਾ ਗਿਆਨ ਹੋਣਾ ਜ਼ਰੂਰੀ ਹੈ, ਫਿਰ ਮਾਰਗ ਤੇ ਚੱਲਿਆ ਹੋਇਆ ਸਫਲ ਹੁੰਦਾ। ਜੇ ਮੰਜ਼ਿਲ ਭੁੱਲ ਜਾਏ ਤਾਂ ਸੈਂਕੜੇ ਮੀਲ ਡਰਾਈਵ ਕੀਤਾ ਹੋਇਆ ਮਨੁੱਖ ਦਾ ਵਿਅਰਥ ਚੱਲਿਆ ਜਾਂਦਾ। ਤੁਸੀਂ ਘਰਾਂ ਤੋਂ ਦੂਰ ਦਰੇਡੇ ਤੋਂ ਚੱਲ ਕੇ ਆਏ ਹੋ, ਸਭ ਤੋਂ ਪਹਿਲਾਂ ਚੱਲਣ ਲੱਗਿਆ ਮੰਜ਼ਿਲ ਮਿੱਥੀ ਮਨ ਵਿੱਚ ਕਿ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ। ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਕਈ ਰਸਤੇ ਹੋਣਗੇ, ਡਾਇਰੈਕਸ਼ਨ ਦੱਸੀ ਜਾਂਦੀ ਹੈ ਵੀ ਆਹ ਵੀ ਰਸਤਾ ਜਾਂਦਾ, ਆਹ ਵੀ ਰਸਤਾ ਜਾਂਦਾ। ਰਾਹ ਉੱਤੇ ਚੱਲਿਆ ਤਾਂਹੀਓ ਸਫਲ ਹੁੰਦਾ ਜੇ ਮੰਜ਼ਿਲ ਯਾਦ ਰਵੇ। ਜੇ ਮੰਜ਼ਿਲ ਹੀ ਭੁੱਲ ਜਾਏ ਰਸਤੇ ਤੇ ਚੱਲਿਆ ਹੋਇਆ ਵਿਅਰਥ ਹੋ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚੋਂ ਹਰ ਰੋਜ਼ ਆਪਾਂ ਸਤਿਗੁਰੂ ਜੀ ਦੀ ਮੱਤ ਸਿੱਖਣ ਵਾਸਤੇ ਆਈਦਾ। ਗੁਰੂ ਦੀ ਮੱਤ ਸਾਨੂੰ ਮੰਜ਼ਿਲ ਵੱਲ ਦੇ ਪਾਸੇ ਪ੍ਰੇਰਦੀ ਹੈ, ਗੁਰੂ ਦੀ ਮੱਤ ਸਾਨੂੰ ਮੰਜ਼ਿਲ ਦਾ ਗਿਆਨ ਦਿੰਦੀ ਹੈ। ਇਸੇ ਲਈ ਸਾਧ ਸੰਗਤ ਗੁਰੂ ਦੇ ਕੋਲੋਂ ਮੱਤ ਸਿੱਖਣ ਵਾਸਤੇ ਆਪਾਂ ਬੈਠੇ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕਿਸੇ ਨਾਲ ਲਿਹਾਜ਼ ਨਹੀਂ ਹੈ। ਪਾਤਸ਼ਾਹ ਨੇ ਕਿਹਾ ਨਾ ਸੁਣਨ ਵਾਲੇ ਇਕੱਲੇ ਸਫਲ ਨੇ ਤੇ ਨਾ ਭਾਈ ਸੁਣਾਉਣ ਵਾਲੇ। ਉਹ ਸੁਣਤੇ ਪੁਨੀਤ ਕਹਿਤੇ ਪਵਿੱਤ ਜ਼ਰੂਰ ਨੇ, ਪਰ ਜੇ ਉਹ ਸੁਣਿਆ ਹੋਇਆ ਮੰਜ਼ਿਲ ਵੱਲ ਤੁਰ ਪਵੇ। ਇਹਨੂੰ ਫਿਰ ਧਿਆਨ ਨਾਲ ਸੁਣਿਓ, ਨਾ ਸੁਣਨ ਵਾਲਾ ਸਫਲ ਹੈ ਨਾ ਖਾਲੀ ਸੁਣਾਉਣ ਵਾਲਾ ਸਫਲ ਹੈ। ਪਾਤਸ਼ਾਹ ਨੇ ਬਚਨ ਕਹਿ ਭਾਈ ਕਮਾਉਣ ਵਾਲਾ ਹੀ ਸਫਲ ਹੈ। ਕੋਈ ਸੁਣੀ ਜਾਵੇ, ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਲਿਖਿਆ ਹੈ, ਕਹਿੰਦੇ ਨੇ ਲਿਖਿਆ ਹੋਇਆ ਮੀਲ ਪੱਥਰ ਪੜ੍ਹੀ ਜਾਵੇ ਜਾਂ ਕਿਸੇ ਕੋਲੋਂ ਸੁਣੀ ਜਾਵੇ ਵੀ ਇੱਥੋਂ ਇੰਨੇ ਕਿਲੋਮੀਟਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਕੀ ਸੁਣਨ ਨਾਲ ਪਹੁੰਚ ਜਾਏਗਾ, ਕੀ ਪੜ੍ਹਨ ਦੇ ਨਾਲ ਪਹੁੰਚ ਜਾਏਗਾ। ਉਹ ਪੜ੍ਹੀ ਜਾ ਰਿਹਾ ਵੀ ਇੰਨੇ ਕਿਲੋਮੀਟਰ ਹੈ, ਪੜ੍ਹਨ ਨਾਲ ਨਹੀਂ ਪਹੁੰਚੇਗਾ, ਤੁਰਨ ਨਾਲ ਹੀ ਪਹੁੰਚੇਗਾ। ਪੂਸ਼ਤ ਪੱਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਕੇ ਜਾਈਏ। ਪੂਸ਼ਤ ਸੁਹਾਗਣ ਕਰਮ ਹੈ ਦੁਹਾਗਣ ਕੇ ਹਿਰਦੈ ਵੇ ਵਿਚਾਰ ਕਤ ਸਿੱਝਾ ਬੁਲਾਈਏ। ਸਾਧ ਸੰਗਤ ਜਿੰਨੀ ਦੇਰ ਉਹਦੇ ਉੱਤੇ ਤੁਰਿਆ ਨਾ ਜਾਵੇ ਮੰਜ਼ਿਲ ਨਹੀਂ ਆਉਂਦੀ। ਫਿਰ ਮੰਜ਼ਿਲ ਦਾ ਵਾਰ ਵਾਰ ਟਾਰਗੇਟ ਦਾ ਧਿਆਨ ਰੱਖਣਾ ਪੈਂਦਾ, ਸੁਰਤੀ ਵਿੱਚ ਰੱਖਣਾ ਪੈਂਦਾ। ਤਾਈਓ ਹਜ਼ੂਰ ਬਚਨ ਕਹਿਣਗੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ। ਇਹ ਸ਼ਬਦ ਇੱਥੋਂ ਸ਼ੁਰੂ ਹੁੰਦਾ, ਤੁਸੀਂ ਰੋਜ਼ ਸੁਣਦੇ ਹੋ। ਕਈ ਵਾਰ ਪਾਤਸ਼ਾਹ ਕਈ ਵਾਰ ਇਹ ਹੁਕਮਨਾਮਾ ਵੀ ਬਖਸ਼ ਦਿੰਦੇ ਨੇ ਸਿੱਧਾ, ਸੇਵਕ ਸਿੱਖ ਪੂਜਣ ਸਭ ਆਵੇ। ਪੜੋ, ਸੇਵਕ ਸਿੱਖ ਪੂਜਣ ਸਭ, ਸੇਵਕ ਸਿੱਖ ਪੂਜਣ ਸਭ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਜਿਹਨੇ ਗੁਰੂ ਦਾ ਹੁਕਮ ਸਤ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ, ਜਿਹੜਾ ਤੁਰਨ ਲੱਗ ਪਿਆ ਭਾਵੇਂ ਇੱਕ ਕਦਮ ਹੀ ਤੁਰਦਾ ਪਰ ਸਹੀ ਤੁਰ ਰਿਹਾ, ਸਹੀ ਰਾਹ ਤੇ ਤੁਰ ਰਿਹਾ, ਇੱਕ ਕਦਮ ਵੀ ਤੁਰ ਰਿਹਾ ਉਹਨੇ ਪਹੁੰਚ ਜਾਣਾ। ਰਸਤਾ ਗਲਤ ਹੋਵੇ ਉਹ ਪਹੁੰਚ ਨਹੀਂ ਸਕਦਾ, ਨਾ ਤੁਰੇ ਤਦੋਂ ਵੀ ਨਹੀਂ ਪਹੁੰਚ ਸਕਦਾ। ਪਾਤਸ਼ਾਹ ਰੋਜ਼ ਮਤ ਬਖਸ਼ਿਸ਼ ਕਰਦੇ ਨੇ। ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਰੀਰ ਦੀ ਅਸਲੀਅਤ ਸਮਝਾਈ ਹੈ। ਭਾਈ ਸਰੀਰ ਦੀਆਂ ਲੋੜਾਂ ਵਿੱਚ ਹੀ ਖਚਤ ਹੋ ਕੇ ਨਾ ਰਹਿ ਜਾਈ, ਕਿਉਂਕਿ ਤੇਰਾ ਸਰੀਰ ਜਜਰੀ ਹੈ। ਜਜਰੀ ਦਾ ਅਰਥ ਹੈ ਜਿਹੜੀ ਚੀਜ਼ ਨਾਸ਼ਵੰਤ ਹੋਣ ਵਾਸਤੇ ਵੱਧ ਰਹੀ ਹੋਵੇ, ਜਿਹੜੀ ਨਾਸ਼ਵਾਨ ਹੋਵੇ, ਜਿਹੜੀ ਨਾਸ਼ ਹੋਣ ਵਾਸਤੇ ਤੁਰ ਰਹੀ ਹੋਵੇ। ਤਾਈਓ ਸਰੀਰ ਦੇ ਨਾਲ ਜਦੋਂ ਸੰਸਾਰ ਦੀ ਗੱਲ ਕੀਤੀ, ਸੰਸਾਰ ਦਾ ਅਰਥ ਹੀ ਵਿਦਵਾਨਾਂ ਨੇ ਇਹ ਕੀਤਾ ਜਿਹੜੀ ਚੀਜ਼ ਸਰਕ ਰਹੀ ਹੋਵੇ, ਆਪਣੀ ਜਗ੍ਹਾ ਤੋਂ ਹਿੱਲ ਰਹੀ ਹੈ, ਆਪਣੀ ਆਯੂ ਤੋਂ ਘਟਦਾ ਜਾ ਰਿਹਾ, ਇਹਨੂੰ ਸੰਸਾਰ ਕਹਿੰਦੇ ਨੇ। ਸਰੀਰ ਨੂੰ ਜਜਰੀ ਕਿਹਾ, ਕਿਉਂ? ਇਹ ਨਾਸ਼ਵੰਤ ਹੈ ਔਰ ਨਾਸ਼ ਹੋਣ ਵੱਲ ਦੇ ਪਾਸੇ ਤੁਰ ਰਿਹਾ, ਦਿਨ ਰਾਤ ਤੁਰ ਰਿਹਾ। ਪਾਤਸ਼ਾਹ ਰੋਜ਼ ਯਾਦ ਕਰਾਉਂਦੇ ਨੇ, ਜਦੋਂ ਰਾਤੀ ਸੌਣ ਲੱਗਿਆ ਸੋਹਿਲਾ ਸਾਹਿਬ ਪੜ੍ਹੋਂਗੇ, ਉਹਦੇ ਵਿੱਚ ਹਜ਼ੂਰ ਕਹਿੰਦੇ ਨੇ ਭਾਈ ਦੁਨੀਆਂ ਦੇ ਤਮਾਮ ਰਸਤੇ ਹੋ ਸਕਦੇ ਦਿਨੇ ਚੱਲਣ ਤੇ ਰਾਤੀ ਨਵੀਂ ਚੱਲਣ, ਤੇਰੀ ਉਮਰ ਤਾਂ ਦਿਨੇ ਵੀ ਘਟਦੀ ਹੈ ਤੇ ਰਾਤ ਵੀ ਘਟ ਰਹੀ, ਤੇਰਾ ਸਰੀਰ ਤਾਂ ਦਿਨ ਤੇ ਰਾਤ ਕਰਕੇ ਜਰਜਰੀ ਹੋ ਰਿਹਾ, ਨਾਸ਼ ਹੋਣ ਵੱਲ ਜਾ ਰਿਹਾ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਸਿੱਜੈ। ਦਿਨ ਕਰਕੇ, ਪਹਿਰ ਕਰਕੇ, ਘੜੀਆਂ ਕਰਕੇ ਤਨ ਸਿੱਜ ਰਿਹਾ। ਇਹਨੂੰ ਹਜ਼ੂਰ ਯਾਦ ਕਰਾਉਂਦੇ, ਔਦ ਘਟੈ ਦਿਨ ਸੁਰੈਣਾ ਰੇ, ਦਿਨ ਤੇ ਰਾਤ ਕਰਕੇ ਘਟ ਰਿਹਾ। ਪੜੋ, ਔਦ ਘਟੈ ਦਿਨ ਸੁਰੈਣਾ ਰੇ। ਮਹਾਰਾਜ ਫਿਰ ਕੀ ਕਰੀਏ, ਕਹਿੰਦੇ ਇਹਨੇ ਤਾਂ ਘਟਦਾ ਹੀ ਰਹਿਣਾ, ਪਰ ਇੱਕ ਕੰਮ ਕਰ, ਜੇ ਤੂੰ ਕਾਜ ਸਵਾਰਨਾ ਚਾਹੁੰਦਾ ਫਿਰ ਮਨਾ ਗੁਰੂ ਨੂੰ ਮਿਲ ਤੇ ਜਪ ਸਤਨਾਮ ਸ੍ਰੀ। ਮਨ ਗੁਰ ਮਿਲ ਕਾਜ ਸਵਾਰੇ, ਸਰੀਰ ਨੂੰ ਘਟਣੋ, ਨਾਸ਼ ਹੋਣੋ, ਜਰਜਰਾ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ, ਇਹ ਤੇ ਘਟਣਾ ਹੀ ਘਟਣਾ, ਪਰ ਤੂੰ ਆਪਣਾ ਕਾਰਜ ਸਵਾਰ, ਕਿਉਂਕਿ ਇਹ ਸਰੀਰ ਜਰਜਰਾ ਹੈ। ਇਹਨੂੰ ਹਜ਼ੂਰ ਨੇ ਬਚਨ ਕਹੇ, ਕਬੀਰ ਬੇੜਾ ਜਰਜਰਾ ਫੁੱਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਡੁੱਬੇ ਜਨਸਰ ਭਾਰ। ਜਿਨ੍ਹਾਂ ਨੇ ਸਰੀਰ ਕਰਕੇ ਬਹੁਤ ਕੋਈ ਇਕੱਠਾ ਕਰਕੇ, ਚਿੰਤਾ, ਡਿਪਰੈਸ਼ਨ, ਹੋਰ ਸੰਸਾਰ ਦੀਆਂ ਬਾਤਾਂ, ਵਿਕਾਰਾਂ ਦਾ ਭਾਰ ਇਕੱਠਾ ਕਰ ਲਿਆ, ਉਹ ਡੁੱਬ ਗਏ। ਇਹਨੇ ਘਟਣਾ ਸੀ ਪਰ ਤੂੰ ਹਲਕਾ ਰਹਿਣਾ ਸੀ, ਉਹ ਸੁਰਤੀ ਕਰਕੇ ਸ਼ਬਦ ਨਾਲ ਜੁੜਨ ਤੋਂ ਬਾਅਦ ਹਲਕਾ ਹੋਣਾ ਸੀ। ਸਰੀਰ ਨੂੰ ਜਰਜਰੀ ਵੀ ਕਿਹਾ ਔਰ ਬਾਣੀ ਪੜਿਓ, ਸਰੀਰ ਨੂੰ ਧਰਮ ਵੀ ਕਿਹਾ ਮਹਾਰਾਜ ਨੇ। ਇੱਕ ਥਾਂ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੌੜੀ ਦੀ ਵਾਰ ਅੰਦਰ ਕਹਿੰਦੇ ਨੇ, ਪੌੜੀ ਇਹ ਸਰੀਰ ਸਭ ਧਰਮ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਸਰੀਰ ਜਰਜਰੀ ਹੈ। ਉੱਥੇ ਹਜ਼ੂਰ ਕਹਿੰਦੇ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਇੱਥੇ ਗੁਰੂ ਕੋਲ ਗੁਰਮੁਖ ਸੇਵਕ ਬਣ ਕੇ ਤਾਂ ਬੈਠੀ ਦੇ, ਗੁਰੂ ਦੀ ਮੱਤ ਨਾਲ ਖੋਜ ਕਰ ਲਈਦੀ ਹੈ ਸਰੀਰ ਚੋਂ ਨਿਕਲ ਸਕਦਾ ਕੁਝ। ਮਨਮੁੱਖਾਂ ਦੇ ਕੋਲ ਸਰੀਰ ਹੈ, ਉਹ ਬੁਰੇ ਪਾਸੇ ਵਿਕਾਰਾਂ ਵੱਲ ਸੰਸਾਰ ਦੇ ਪੱਧਰ ਤੇ ਰਹਿ ਜਾਣਗੇ। ਗੁਰਮੁਖਾਂ ਦਾ ਸਰੀਰ ਹੈ, ਉਹ ਗੁਰੂ ਦੀ ਮੱਤ ਲੈ ਕੇ ਇਸ ਸਰੀਰ ਨੂੰ ਧਰਮ ਵੱਲ ਦੇ ਪਾਸੇ ਲਾਉਣਗੇ, ਕੋਈ ਸੇਵਾ ਸਿਮਰਨ ਵੱਲ ਦੇ ਪਾਸੇ ਲਾਉਣਗੇ, ਚੰਗੇ ਕਰਮ ਵੱਲ ਦੇ ਪਾਸੇ ਲਾਉਣਗੇ। ਜਿਨ੍ਹਾਂ ਨੂੰ ਗੁਰੂ ਦੀ ਮੱਤ ਨਾਲ ਗਿਆਨ ਮਿਲ ਗਿਆ, ਵੀ ਸਰੀਰ ਨਾਲ ਫਿਰ ਧਰਮ ਕਮਾਉਂਦੇ ਨੇ, ਹੈ ਉਹੀਓ ਸਰੀਰ। ਇਹੋ ਜਿਹਾ ਸਰੀਰ ਮਨਮੁੱਖ ਨੂੰ ਵੀ ਮਿਲਦਾ, ਗੁਰਮੁਖ ਨੂੰ ਵੀ ਮਿਲਦਾ, ਸਰੀਰ ਇੱਕੋ ਜਿਹੇ ਨੇ। ਹੋ ਸਕਦਾ ਸਾਕਤ ਦਾ ਸਰੀਰ ਗੁਰਮੁਖ ਦੇ ਸਰੀਰ ਨਾਲੋਂ ਤਕੜਾ ਹੋਵੇ, ਪਰ ਉਹ ਜਨਮ ਹਾਰ ਜਾਂਦਾ, ਧਰਮ ਵੱਲ ਦੇ ਪਾਸੇ ਨਹੀਂ ਲਾਉਂਦਾ, ਕਿਉਂਕਿ ਗੁਰੂ ਦੀ ਮੱਤ ਨਾਲ ਖੋਜ ਹੋਣੀ ਹੈ। ਤਾਂ ਹਜ਼ੂਰ ਕਹਿੰਦੇ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਤ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸ੍ਰਵਣ ਸਰੋਤ, ਜਨ ਨਾਨਕ ਨਾਮ ਧਿਆਏ ਤੂੰ ਸੱਚ ਸੱਚੇ ਸੇਵਾ ਤਰੀ ਹੋ। ਕਹਿੰਦੇ ਭਾਈ ਇਹ ਜਨਮ ਸਫਲ ਹੋ ਸਕਦਾ, ਫਿਰ ਇਸ ਸਰੀਰ ਬਾਰੇ ਹਜ਼ੂਰ ਜਾਣਕਾਰੀ ਦਿੰਦੇ, ਅੱਜ ਪਾਤਸ਼ਾਹ ਕੀ ਕਹਿੰਦੇ ਨੇ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਦੋ ਪੌੜੀਆਂ ਸਰੀਰ ਨਾਲ ਸੰਬੰਧਿਤ ਆਪਾਂ ਹੋਰ ਵਿਚਾਰਾਂਗੇ। ਪਾਤਸ਼ਾਹ ਕੀ ਬਖਸ਼ਿਸ਼ ਕਰ ਰਹੇ ਨੇ, ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਲ ਪਹੁੰਚੈ ਆਏ।
ਆਖੋ ਸਤਨਾਮ ਸ੍ਰੀ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ। ਇਹ ਸਰੀਰ ਨਾਸ਼ਬੰਤ ਹੈ, ਨਾਸ਼ ਹੋਣ ਵਾਲਾ, ਨਾਸ਼ ਹੋਣ ਵੱਲ ਤੁਰ ਰਿਹਾ, ਇਸ ਲਈ ਪਾਤਸ਼ਾਹ ਕਹਿੰਦੇ ਇਸ ਨੂੰ ਜਰ ਪਹੁੰਚਿਆ ਆਇਆ। ਜਰ ਦਾ ਅਰਥ ਵਿਦਵਾਨਾਂ ਕੀਤਾ ਬੁਢੇਪਾ। ਕਹਿੰਦੇ ਇਹਨੂੰ ਬੁਢੇਪਾ ਆਉਣਾ ਹੀ ਆਉਣਾ, ਇਹ ਬੁਢੇਪੇ ਵੱਲ ਨਾਸ਼ਵਾਨ ਹੋਣ ਲਈ ਨਾਸ਼ਵੰਤ ਹੈ, ਨਾਸ਼ਵਾਨ ਹੋਣ ਲਈ ਵੱਧ ਰਿਹਾ, ਇਸ ਲਈ ਭਾਈ ਇਹਨੂੰ ਬੁਢੇਪਾ ਆਉਂਦਾ। ਬੁਢੇਪਾ ਆਉਣ ਤੋਂ ਇਹਨੂੰ ਕੋਈ ਰੋਕ ਨਹੀਂ ਸਕਦਾ। ਦੇਖੋ ਕੋਈ ਬਾਹਰੋਂ ਬਹਾਲ ਤਾਂ ਕਾਲੇ ਕੂਲੇ ਕਰ ਸਕਦਾ ਵੀ ਥੋੜੇ ਸਾਲਾਂ ਲਈ ਲੱਗੇ ਬੰਦਾ ਜਵਾਨ ਹੈ, ਪਰ ਅੰਦਰੋਂ ਬੁਢੇਪਾ ਨਹੀਂ ਤੁਸੀਂ ਰੋਕ ਸਕਦੇ। ਇਹ ਦਿਸਣ ਲੱਗ ਪੈਂਦਾ। ਇਸ ਤਰ੍ਹਾਂ ਦੀ ਵੀ ਤਕਨੀਕ ਲੋਕਾਂ ਕੱਢ ਲਈ ਵੀ ਦਵਾਈ ਲਓ, ਕਈ ਕਈ ਹਜ਼ਾਰਾਂ ਲੱਖਾਂ ਰੁਪਈਆ ਲੱਗਦਾ, ਕਹਿੰਦੇ ਝੁਰੜੀਆਂ ਨਹੀਂ ਦਿਸਦੀਆਂ, ਬਾਲ ਵੀ ਕਾਲੇ ਕਰ ਲਈਦੇ ਤੇ ਚਿਹਰੇ ਤੋਂ ਵੀ ਨਹੀਂ ਪਤਾ ਲੱਗਦਾ। ਜਿਨ੍ਹਾਂ ਬੰਦਿਆਂ ਨੇ ਰੱਬ ਦੀ ਕੁਦਰਤ ਦੇ ਖਿਲਾਫ ਇਸ ਥਿਊਰੀ ਨੂੰ ਯੂਜ਼ ਕੀਤਾ, ਮਾਫ ਕਰਿਓ, ਉਹ ਬੰਦੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਏ। ਫਿਰ ਬਾਅਦ ਵਿੱਚ ਉਹ ਚੀਜ਼ ਨੇ ਸਰੀਰ ਨੂੰ ਭਿਆਨਕ ਬਿਮਾਰੀਆਂ ਵਿੱਚ ਗ੍ਰਸਿਆ। ਫਿਰ ਕੁਦਰਤ ਦੇ ਉਲਟ ਇਹ ਨਹੀਂ ਹੋ ਸਕਦਾ। ਤੁਹਾਨੂੰ ਅਨੇਕਾਂ ਪ੍ਰਮਾਣ ਮਿਲਣਗੇ, ਜਿਨ੍ਹਾਂ ਲੱਖਾਂ ਰੁਪਈਆ ਲਾ ਕੇ ਕਿਹਾ ਉਮਰ ਛਪਾ ਲੈਣੀ ਹੈ, ਉਹਨਾਂ ਦਾ ਅੰਤ ਪੜ ਲਿਓ ਕੀ ਹੋਇਆ। ਅਨੇਕਾਂ ਬਾਲੀਵੁੱਡ ਦੇ ਐਕਟਰ ਜਿਹੜੇ ਨੇ ਉਹ ਆਪਣੀ ਉਮਰ ਛਪਾਉਂਦੇ ਰਹਿੰਦੇ ਨੇ, ਅਖੀਰਲਾ ਸਮਾਂ ਵੇਖੋ ਫਿਰ ਕੀ ਬਣਦਾ। ਸਾਧ ਸੰਗਤ, ਇਸ ਲਈ ਪਾਤਸ਼ਾਹ ਕਹਿੰਦੇ ਇਹਨੂੰ ਜਰ ਆਉਣ ਤੋਂ, ਬੁਢੇਪਾ ਆਉਣ ਤੋਂ ਕੋਈ ਰੋਕ ਨਹੀਂ ਸਕਦਾ। ਪਰ ਇੱਕ ਗੱਲ ਹੈ, ਜਨਮ ਸਫਲਾ ਕਰਨਾ ਚਾਹੁੰਦੇ ਫਿਰ ਗੁਰੂ ਦੀ ਸ਼ਰਨ ਵਿੱਚ ਜਾਣਾ ਪਏਗਾ।
ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ।
ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਉਹ ਉਭਰ ਗਏ। ਸਰੀਰ ਤਾਂ ਬੁੱਢਾ ਹੋਇਆ ਪਰ ਗੁਰਮੁਖ ਬੁੱਢੇ ਕਦੇ ਨਹੀਂ। ਜਿਨ੍ਹਾਂ ਅੰਤਰ ਸੁਰਤ ਗਿਆਨ ਉਹਨਾਂ ਨੂੰ ਗੁਰੂ ਨੇ ਰੱਖ ਲਿਆ, ਜਮਾ ਦੇ ਵਸ ਨਹੀਂ ਪਏ, ਵਾਰ ਵਾਰ ਜਨਮ ਮਰਨ ਤੋਂ ਬਚ ਗਏ। ਕਿਉਂ? ਗੁਰੂ ਨੇ ਯਾਦ ਕਰਾ ਦਿੱਤੀ। ਕਿਹੜੀ ਗੱਲ? ਕਿ ਬਹੁ ਪਰਪੰਚ ਕਰ ਪਰ ਧਨ ਲਿਆ ਵੇ, ਐਵੇਂ ਧੋਖਾ ਧੋਖਾ ਕਰਕੇ ਮਾਇਆ ਨਾ ਘਰ ਨੂੰ ਲਿਆਈ ਜਾਈ। ਇਹ ਜਿੰਨੀ ਤੂੰ ਲਿਆਉਣੀ ਹੈ ਉਹਨੇ ਖਰਚੇ ਵੱਧ ਜਾਣੇ ਤੇਰੇ, ਪੁੱਤਾਂ ਧੀਆਂ ਪਰਿਵਾਰ ਉੱਤੇ ਲਟਾਏਗਾ, ਖਰਚ ਲਏਗਾ। ਪਰ ਯਾਦ ਰੱਖੀ, ਅੰਤ ਵੇਲੇ ਲੇਖਾ ਤੇਰੇ ਕੋਲੋਂ ਹੀ ਮੰਗਿਆ ਜਾਣਾ, ਤੈਨੂੰ ਲੇਖਾ ਦੇਣਾ ਪੈਣਾ। ਕਰਮ ਤੇਰੇ ਸਰੀਰ ਨੇ ਕੀਤੇ ਨੇ, ਕਿਸੇ ਪੁੱਤਰ ਧੀਆਂ ਪਰਿਵਾਰ ਨੇ ਲੇਖੇ ਵਿੱਚ ਸਹਾਈ ਨਹੀਂ ਹੋਣਾ। ਗੁਰਸਿੱਖ ਨੂੰ ਗੁਰੂ ਯਾਦ ਕਰਾਉਂਦਾ ਕਿ ਬਹੁ ਪਰਪੰਚ ਕਰ ਪਰ ਧਨ ਲਿਆ ਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਫਿਰ ਅੱਜ ਦੀ ਪੰਕਤੀ ਨਾਲ ਮਿਲਦੀ ਜੁਲਦੀ ਪੰਕਤੀ ਕਹੀ, ਕਹਿੰਦੇ ਛਿਨ ਛਿਨ ਤਨ ਸ਼ੀਜੈ ਜਰਾ ਜਨਾਵੈ। ਬੁਢੇਪਾ ਆਉਣਾ ਤੇ ਯਾਦ ਰੱਖੀ, ਜਿਨ੍ਹਾਂ ਲਈ ਮਾਇਆ ਬੇਈਮਾਨੀ ਕਰਕੇ ਗੰਜ ਜੋੜੇ ਨੇ, ਹੋ ਸਕਦਾ ਤੈਨੂੰ ਚੁਲੀ ਭਰ ਪਾਣੀ ਵੀ ਨਾ ਦੇਣ, ਅੰਤ ਵੇਲੇ ਚੁਲੀ ਭਰ ਤੈਨੂੰ ਹੋ ਸਕਦਾ ਪਾਣੀ ਵੀ ਨਾ ਦੇਣ। ਕਈਆਂ ਨੂੰ ਤਾਂ ਇੱਥੇ ਹੀ ਛੱਡ ਜਾਂਦੇ ਨੇ, ਵਿਦੇਸ਼ੋਂ ਆਉਂਦੇ ਕੋਈ ਨਹੀਂ, ਤੇ ਜਿਨ੍ਹਾਂ ਨੂੰ ਨਾਲ ਲੈ ਗਏ ਕੋਈ ਭਾਗਾਂ ਵਾਲੇ ਜਿਹਦੀ ਔਲਾਦ ਸੇਵਾ ਕਰਦੀ ਹੈ। ਨਹੀਂ ਤਾਂ ਮਾਫ ਕਰਿਓ, ਸਰੀਰ ਜਰਜਰਾ ਹੋ ਕੇ ਰੋਗੀ ਹੋ ਜਾਏ, ਉੱਥੇ ਲੋਕ ਜਮ੍ਹਾਂ ਕਰਾ ਦਿੰਦੇ ਨੇ। ਜਿੱਤੋਂ ਬੁਢੇਪਾ ਸਾਂਭਿਆ ਨਹੀਂ ਜਾਂਦਾ ਕੋਈ ਬਜ਼ੁਰਗ, ਉਹਨੂੰ ਉਹ ਜਮ੍ਹਾਂ ਕਰਾ ਦਿੰਦੇ ਨੇ ਉੱਥੇ। ਫਿਰ ਉਹ ਕਹਿੰਦੇ ਨੇ ਸਾਲ, ਦੋ ਸਾਲ, ਚਾਰ ਸਾਲ ਇਹ ਦੁੱਖ ਭੋਗੇ, ਕਸ਼ਟ ਸਹਿ, ਜਿੱਦਣ ਮਰ ਗਏ ਉਦਣ ਕਾਲ ਕਰਦੇ ਹੋ, ਉਹ ਵੀ ਇੱਕੋ ਹੀ ਕਾਲ ਕਰਦੇ ਨੇ। ਜੇ ਤੁਸੀਂ ਚਲੇ ਗਏ ਆਪਣੇ ਬਜ਼ੁਰਗ ਨੂੰ ਦੇਖਣ, ਲਾਸ਼ ਲੈਣ, ਠੀਕ ਹੈ, ਨਹੀਂ ਉਹ ਕਰ ਦਿੰਦੇ ਕੰਮ ਉੱਥੇ, ਉਹਨੇ ਤਾਂ ਫਿਊਨਰਲ ਹੀ ਕਰਨਾ ਸਵਿੱਚ ਦੱਬ ਕੇ। ਪਾਤਸ਼ਾਹ ਨੇ ਪਹਿਲੇ ਆਗਾਹ ਕੀਤਾ ਹੋਇਆ, ਪੁੱਤਾਂ ਧੀਆਂ ਨੂੰ ਪਾਲ ਤੇਰੀ ਜ਼ਿੰਮੇਵਾਰੀ ਹੈ, ਪਰ ਬੇਈਮਾਨੀ ਨਾ ਕਰੀ ਤੈਨੂੰ ਲੇਖਾ ਦੇਣਾ ਪਏ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਈਐ, ਛਿਨ ਛਿਨ ਤਨ ਸ਼ੀਜੈ ਜ਼ਰਾ ਜ਼ਨਾਬੈ, ਤਬ ਤੇਰੀ ਉਹ ਕੋਈ ਪਾਣੀਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪੈ ਸਵੇਰਾ, ਇਤੋਂ ਪਹਿਲਾਂ ਕਿ ਮੌਤ ਦਾ ਸੂਰਜ ਚਮਕ ਪਵੇ ਰੱਬ ਦਾ ਨਾਮ ਜਪਣਾ ਸ਼ੁਰੂ ਕਰ। ਅੱਜ ਹਜ਼ੂਰ ਕਹਿੰਦੇ ਗੁਰ ਰੱਖੇ ਸੇ ਉਬਰੇ, ਜਿਨ੍ਹਾਂ ਨੂੰ ਗੁਰੂ ਨੇ ਮੱਤ ਦਿੱਤੀ ਉਹਨਾਂ ਨੂੰ ਰੱਖ ਲਿਆ, ਉਹ ਜਨਮ ਮਰਨ ਤੋਂ ਬਚ ਗਏ।
ਹੋਰ ਮਰ ਜੰਮਹਿ ਆਵਹਿ ਜਾਵਹਿ, ਅੰਤ ਗਏ ਪਛਤਾਵਹਿ, ਬਿਨ ਨਾਵੈ ਸੁਖ ਨਾ ਹੋਈ।
ਕਹਿੰਦੇ ਹੋਰ ਜਿਹੜੇ ਗੁਰੂ ਤੋਂ ਵੱਖ ਰਹੇ, ਜਿਨ੍ਹਾਂ ਨੂੰ ਗੁਰੂ ਦੀ ਮੱਤ ਨਹੀਂ ਸੰਸਾਰ ਦੀ ਮੱਤ ਰਹੀ, ਭਾਈ ਉਹ ਜਨਮ ਮਰਨ ਵਿੱਚ ਪਏ, ਅੰਤ ਨੂੰ ਪਛਤਾਏ ਜਨਮ ਹਾਰ ਕੇ, ਨਾਮ ਤੋਂ ਬਗੈਰ ਸੁੱਖ ਨਹੀਂ ਮਿਲਿਆ, ਸਭ ਕੁਝ ਵਿਅਰਥ ਚਲਾ ਗਿਆ। ਭੁਲੇਖਾ ਰਿਹਾ ਮਨ ਵਿੱਚ, ਸ਼ਾਇਦ ਸੁੱਖ ਮਿਲੇਗਾ, ਸ਼ਾਇਦ ਸੁੱਖ ਮਿਲੇਗਾ। ਇਸ ਭਰਮ ਵਿੱਚ ਉਹ ਗੁਰੂ ਤੋਂ ਬੇਮੁਖ ਰਹੇ, ਸੰਸਾਰ ਵੱਲ ਮੂੰਹ ਰਿਹਾ, ਅੰਤ ਜਨਮ ਮਰਨ ਵਿੱਚ ਵੀ ਪਏ, ਪਛਤਾਏ ਵੀ ਜਨਮ ਹਾਰ ਕੇ, ਤੇ ਭਾਈ ਨਾਮ ਤੋਂ ਬਗੈਰ ਸੁੱਖ ਨਹੀਂ ਮਿਲਿਆ। ਅੱਜ ਉਹਨਾਂ ਮਹਾਨ ਸ਼ਹੀਦਾਂ ਦਾ ਵੀ ਦਿਨ ਹੈ ਜਿਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਆਪਣੇ ਨਾਲ ਦਿੱਲੀ ਲੈ ਕੇ ਗਏ। ਕੱਲ ਨੂੰ ਹਿੰਦ ਦੀ ਜਗਤ ਦੀ ਚਾਦਰ, ਧਰਮ ਦੀ ਚਾਦਰ, ਤਿਆਗ ਦੀ ਮੂਰਤ, ਨੌਵੇਂ ਗੁਰਦੇਵ, ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਉਸ ਪਾਤਸ਼ਾਹ ਦਾ ਜਿਹਨੂੰ ਰੋਜ਼ ਆਪਾਂ ਪਿਆਰ ਪੜ੍ਹਦੇ, ਤਿਲਕ ਜੰਜੂ ਰਾਖਾ ਪ੍ਰਭ ਤੱਕ, ਕਿੰਨੋ ਵੱਡੋ ਕਲੂ ਮੈਂ ਸੱਤ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ, ਪਰ ਸੀ ਨਾ ਉੱਚਰੀ। ਹਿੰਦੁਸਤਾਨ ਦਾ ਬਾਦਸ਼ਾਹ ਆਲਮਗੀਰ ਔਰੰਗਜ਼ੇਬ ਕਾਜੀ ਨੂੰ ਸੱਦ ਕੇ ਕਹਿੰਦਾ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਡਲਾਉਣਾ ਔਖਾ, ਪਹਿਲਾਂ ਜਿਹੜਾ ਨਾਲ ਸਹਾਰਾ ਲੈ ਕੇ ਸਿੱਖ ਨਾਲ ਆਏ ਨੇ, ਪਹਿਲਾਂ ਸਿੱਖਾਂ ਨੂੰ ਕਮਜ਼ੋਰ ਕਰੋ, ਕਿਉਂ ਜੇ ਸਿੱਖ ਡੋਲ ਗਏ ਤਾਂ ਗੁਰੂ ਦਾ ਵੀ ਡੋਲਣ ਦਾ ਆਸ ਹੋ ਸਕਦੀ ਹੈ, ਨਹੀਂ ਤਾਂ ਸਿੱਧਾ ਗੁਰੂ ਨੂੰ ਨਹੀਂ ਆਪਾਂ ਡੁਲਾ ਸਕਦੇ। ਇਹ ਤੁਹਾਡਾ ਤਜਰਬਾ ਰਹੇਗਾ, ਕਿਸੇ ਵੀ ਜੰਗ ਵਿੱਚ ਕਮਾਂਡਰ ਜਿਹੜਾ, ਦੂਜੀ ਫੌਜ ਪਹਿਲਾਂ ਕਮਾਂਡਰ ਨੂੰ ਨਹੀਂ ਪੈਂਦੀ, ਪਹਿਲਾਂ ਥੱਲਿਓਂ ਪੈਰ ਉਖਾੜਦੀ ਹੈ। ਉਹਨਾਂ ਕਿਹਾ ਪਹਿਲਾਂ ਸਿੱਖਾਂ ਉੱਤੇ ਆਪਣੀ ਨੀਤੀ ਚਲਾਓ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਨਾਲ ਗੱਲ ਕਰਾਂਗੇ, ਕਿਉਂ ਜੇ ਗੁਰੂ ਦੇ ਸਿੱਖ ਡੋਲ ਗਏ ਤਾਂ ਗੁਰੂ ਵੀ ਕਮਜ਼ੋਰ ਹੋ ਸਕਦਾ। ਔਰੰਗਜ਼ੇਬ ਬਾਦਸ਼ਾਹ ਨੇ ਕਾਜ਼ੀ ਨੂੰ ਕਿਹਾ, ਤੂੰ ਆਪਣੇ ਤਰੀਕੇ ਨਾਲ ਨੀਤੀ ਦੇ ਤਹਿਤ ਗੱਲ ਕਰ। ਆਹ ਗੱਲ ਧਿਆਨ ਨਾਲ ਸੁਣਿਓ, ਦਸਵੇਂ ਪਾਤਸ਼ਾਹ ਦੇ 52 ਬਚਨਾਂ ਵਿੱਚ ਲਿਖਿਆ, ਗੁਰਸਿੱਖ ਨੀਤੀ ਪੜ੍ਹੇ, ਗੁਰਸਿੱਖ ਨੀਤੀ ਪੜ੍ਹੇ, ਉਹਨੂੰ ਨੀਤੀ ਦਾ ਗਿਆਨ ਹੋਵੇ ਪਰ ਨੀਤੀਆਂ ਆਪਣਿਆਂ ਤੇ ਨਾ ਕਰੇ। ਉਹਨੂੰ ਨੀਤੀ ਦਾ ਗਿਆਨ ਹੋਵੇ, ਨੀਤੀ ਪੜ੍ਹੇ, ਗੁਰਸਿੱਖ ਗੁਰੂ ਦਾ ਸਿੱਖ ਗਿਆਨੀ ਹੋਏ, ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ, ਉਹਨੂੰ ਪਤਾ ਹੋਵੇ ਸਾਹਮਣੇ ਵਾਲਾ ਕਿਸ ਐਂਗਲ ਤੋਂ ਗੱਲ ਕਰ ਰਿਹਾ। ਕਾਜੀ ਔਰੰਗਜ਼ੇਬ ਨੂੰ ਲੈ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਉਂਦਾ ਹੈ। ਇੱਕ ਖੁੰਜੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਿੰਜਰੇ ਚ ਬੰਦ ਨੇ, ਤਿੰਨ ਖੁੰਜਿਆਂ ਵਿੱਚ ਤਿੰਨ ਗੁਰੂ ਦੇ ਸਿੱਖ ਪਿੰਜਰਿਆਂ ਵਿੱਚ ਬੰਦ ਨੇ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਲੋਕਾਂ ਦੀ ਭੀੜ ਹੈ। ਆਉਂਦਿਆਂ ਕਾਜੀ ਨੀਤੀ ਦੇ ਤਹਿਤ ਗੱਲ ਕਰਕੇ ਕਹਿੰਦਾ, ਮਤੀਦਾਸ ਤੇਰੇ ਤੇ ਔਰੰਗਜ਼ੇਬ ਬਹੁਤ ਖੁਸ਼ ਹੈ। ਜਦੋਂ ਕਿਸੇ ਯੂਨਿਟ ਨੂੰ ਤੋੜਨਾ ਹੋਵੇ, ਇੱਕ ਬੰਦੇ ਨੂੰ ਕਹੀਦਾ ਤੇਰੇ ਤੇ ਖੁਸ਼ ਹੈ, ਤੂੰ ਇਹਨਾਂ ਚੋਂ ਸਿਆਣਾ ਲੱਗਦਾ, ਤੂੰ ਸਮਝਦਾਰ ਲੱਗਦਾ, ਹਕੂਮਤ ਤੇਰੇ ਉੱਤੇ ਖੁਸ਼ ਹੈ। ਆਉਂਦਿਆਂ ਕਾਜੀ ਕਹਿੰਦਾ ਔਰੰਗਜ਼ੇਬ ਤੇਰੇ ਤੇ ਬੜਾ ਖੁਸ਼ ਹੈ, ਅਸੀਂ ਫੈਸਲਾ ਕੀਤਾ ਭਾਈ ਮਤੀਦਾਸ ਦੀ ਜਾਨ ਬਖਸ਼ ਦਿਓ, ਫੈਸਲਾ ਕੀਤਾ ਮਤੀਦਾਸ ਨੂੰ ਸੋਨੇ ਦੀਆਂ ਮੋਹਰਾਂ ਨਾਲ ਤੋਲ ਦਿਓ, ਜਿੰਨਾ ਧਨ ਚਾਹੀਦਾ ਇਹਨੂੰ ਸੋਨੇ ਦੀਆਂ ਮੋਹਰਾਂ ਨਾਲ ਤੋਲ ਦਿਓ। ਫੈਸਲਾ ਕੀਤਾ ਹਕੂਮਤ ਨੇ, ਮਤੀਦਾਸ ਨੂੰ ਲਾਹੌਰ ਦਾ ਸੂਬੇਦਾਰ, ਪੰਜਾਬ ਦਾ ਗਵਰਨਰ ਲਾ ਦਿਓ, ਪਰ ਬਦਲੇ ਵਿੱਚ ਤੈਨੂੰ ਇੱਕ ਗੱਲ ਕਹਿਣੀ ਪੈਣੀ ਹੈ, ਬਦਲੇ ਵਿੱਚ ਤੈਨੂੰ ਇੱਕੋ ਹੀ ਗੱਲ ਕਹਿਣੀ ਪੈਣੀ ਹੈ, ਆਹ ਚੀਜ਼ਾਂ ਤੈਨੂੰ ਦੇ ਦਾਂਗੇ। ਮਾਫ ਕਰਿਓ, ਆਪਾਂ ਸੰਸਾਰ ਪਰਿਵਾਰ ਨਾਲ, ਕਾਰੋਬਾਰ ਨਾਲ, ਦੁਨਿਆਵੀ ਤੌਰ ਤੇ ਹਰ ਬੰਦਾ ਜੁੜਿਆ ਹੋਇਆ ਹੈ। ਮਨੁੱਖੀ ਸਰੀਰ ਦੀ ਪਹਿਲੀ ਨੀਡ, ਲੋੜ ਇਹ ਰਹਿੰਦੀ ਹੈ ਵੀ ਪੈਸਾ ਸਭ ਕੁਝ ਹੈ, ਪੈਸਾ ਕੋਲ ਹੈ ਜੋ ਮਰਜ਼ੀ ਖਰੀਦ ਲਓ, ਜੇ ਪੈਸਾ ਕੋਲ ਹੈ ਜ਼ਮੀਨ ਖਰੀਦ ਸਕਦੇ ਹੋ, ਪੈਸੇ ਨਾਲ ਪਦਾਰਥ ਖਰੀਦੇ ਜਾਂਦੇ ਨੇ, ਪੈਸੇ ਨਾਲ ਬੰਦੇ ਖਰੀਦੇ ਜਾਂਦੇ ਨੇ, ਪੈਸੇ ਨਾਲ ਸਰਕਾਰਾਂ ਖਰੀਦੀਆਂ ਜਾਂਦੀਆਂ ਨੇ, ਪੈਸੇ ਨਾਲ ਬਹੁਤ ਕੁਝ ਮਿਲਦਾ ਹੈ। ਪਰ ਯਾਦ ਰੱਖਿਓ, ਪੈਸੇ ਨਾਲ ਸਭ ਕੁਝ ਨਹੀਂ ਮਿਲਦਾ। ਪੈਸੇ ਨਾਲ ਬਹੁਤ ਕੁਝ ਮਿਲ ਸਕਦਾ, ਪੈਸੇ ਨਾਲ ਸਭ ਕੁਝ ਨਹੀਂ। ਬੰਦੇ ਦੀ ਪਹਿਲੀ ਲੋੜ ਹੈ, ਪੈਸਾ ਹੀ ਸਭ ਕੁਝ ਹੈ। ਜੇ ਪੈਸਾ ਹੋਇਆ ਜੋ ਮਰਜ਼ੀ ਖਰੀਦ ਲੈਣਾ। ਪਰ ਜ਼ਿੰਦਗੀ ਵਿੱਚ ਇੱਕ ਦਿਨ ਸਮਝ ਆਉਂਦਾ ਹੈ, ਪੈਸਾ ਸਭ ਕੁਝ ਨਹੀਂ ਹੈ। ਪਤਾ ਕਦੋਂ? ਜਦੋਂ ਬੰਦੇ ਦੀ ਜਾਨ ਉੱਤੇ ਆਵਣੇ ਨਾ, ਫਿਰ ਡਾਕਟਰ ਅੱਗੇ ਪੈਸਾ ਸੁੱਟ ਕੇ ਕਹਿੰਦਾ, ਡਾਕਟਰ ਸਾਹਿਬ ਜਾਨ ਬਚਾ ਲਓ। ਪੈਸਾ ਜਿੰਨਾ ਮਰਜ਼ੀ ਲੱਗ ਜਾਏ, ਬੰਦੇ ਦੀ ਜਾਨ ਬਚਣੀ ਚਾਹੀਦੀ ਹੈ। ਜ਼ਮੀਨ ਵੇਚ ਦਾਂਗੇ, ਸੋਨਾ ਵੇਚ ਦਾਂਗੇ, ਪੈਸਾ ਜਿੰਨਾ ਮਰਜ਼ੀ ਲੱਗ ਜਾਏ, ਜਾਨ ਬਚਣੀ ਚਾਹੀਦੀ ਹੈ। ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਲੋਕੀ ਕਹਿੰਦੇ ਜੇ ਜਾਨ ਬਚ ਗਈ ਪੈਸਾ ਹੋਰ ਕਮਾ ਲਾਂਗੇ, ਇਹਦਾ ਮਤਲਬ ਪੈਸੇ ਤੋਂ ਉੱਤੇ ਜਾਨ ਹੈ। ਪਰ ਜਾਨ ਸਭ ਕੁਝ ਨਹੀਂ ਹੈ, ਜਾਨ ਤੋਂ ਉੱਤੇ ਵੀ ਕੁਝ ਹੈ। ਜਾਨ ਤੋਂ ਉੱਪਰ ਕੀ ਹੈ? ਤੁਹਾਡਾ ਤਜਰਬਾ ਰਹੇਗਾ, ਜਾਨ ਤੋਂ ਉੱਪਰ ਹੈ ਸੁੱਖ। ਜੇ ਜ਼ਿੰਦਗੀ ਵਿੱਚ ਸੁੱਖ ਨਾ ਮਿਲੇ, ਲੋਕੀ ਜਾਨ ਗਵਾ ਲੈਂਦੇ ਨੇ। ਜੇ ਸੁੱਖ ਨਾ ਮਿਲੇ, ਆਤਮ ਹੱਤਿਆ ਕਰ ਲੈਂਦੇ ਨੇ। ਜੇ ਸੁੱਖ ਨਾ ਮਿਲੇ, ਸੁਸਾਈਡ ਕਰ ਲੈਂਦੇ ਨੇ। ਸੁੱਖ ਨਾ ਮਿਲੇ, ਬੰਦਾ ਆਤਮ ਹੱਤਿਆ ਕਰ ਲੈਂਦਾ ਹੈ। ਆਹ ਕੋਰੋਨਾ ਵਿੱਚ ਬਾਲੀਵੁੱਡ ਦੇ ਕਈ ਐਕਟਰਾਂ ਨੇ ਆਤਮ ਹੱਤਿਆ ਕੀਤੀ ਹੈ। ਅਰਬਾਂ ਦੀ ਜਾਇਦਾਦ ਛੱਡ ਕੇ ਸੁਸ਼ਾਂਤ ਸ਼ਰਮੇ ਨੇ ਆਤਮ ਹੱਤਿਆ ਕੀਤੀ। ਅੱਜ ਤੱਕ ਇਨਕੁਆਇਰੀ ਚੱਲਦੀ ਹੈ, ਅਰਬਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਆਤਮ ਹੱਤਿਆ ਕਿਉਂ? ਇਹਦਾ ਮਤਲਬ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲਿਆ। ਜਿਹਨੂੰ ਸੁੱਖ ਨਾ ਮਿਲੇ ਉਹ ਕਹਿੰਦਾ ਜੀ ਕੇ ਕੀ ਲੈਣਾ। ਇਹਦਾ ਮਤਲਬ ਜਾਨ ਤੋਂ ਉੱਪਰ ਹੈ ਸੁੱਖ। ਪਰ ਸੁੱਖ ਸਭ ਕੁਝ ਨਹੀਂ ਹੁੰਦੇ, ਸੁੱਖ ਤੋਂ ਉੱਤੇ ਵੀ ਕੁਝ ਹੁੰਦਾ। ਹੁਣ ਸੁੱਖ ਤੋਂ ਉੱਪਰ ਕੀ ਹੈ? ਇਹ ਕਹਾਣੀ ਸੰਸਾਰ ਚੋਂ ਨਹੀਂ ਸਮਝ ਆਏਗੀ, ਇਹ ਗੁਰੂ ਕੋਲੋਂ ਸਮਝ ਆਏਗੀ। ਪੈਸਾ ਸਭ ਕੁਝ ਹੈ, ਜਾਨ ਸਭ ਕੁਝ ਹੈ, ਸੁੱਖ ਸਭ ਕੁਝ ਹੈ, ਇਹ ਦੁਨੀਆ ਦੀ ਕਹਾਣੀ ਹੈ। ਜਦੋਂ ਗੁਰੂ ਤੱਕ ਪਹੁੰਚੋਗੇ ਫਿਰ ਪਤਾ ਲੱਗੇਗਾ ਸੁੱਖ ਸਭ ਕੁਝ ਨਹੀਂ ਹੈ। ਪੈਸਾ ਜਾਨ ਤੇ ਸੁੱਖ ਸਭ ਕੁਝ ਨਹੀਂ, ਸੁੱਖ ਤੋਂ ਉੱਤੇ ਵੀ ਕੁਝ ਹੈ, ਉਹ ਗੁਰੂ ਕੋਲੋਂ ਸਮਝ ਆਉਂਦਾ। ਅੱਜ ਭਾਈ ਮਤੀ ਦਾਸ ਨੂੰ ਤਿੰਨੇ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ। ਔਰੰਗਜ਼ੇਬ ਕਹਿੰਦਾ ਜਾਨ ਬਖਸ਼ੀ, ਔਰੰਗਜ਼ੇਬ ਕਹਿੰਦਾ ਜਿੰਨਾ ਪੈਸਾ ਚਾਹੀਦਾ ਦੇ ਦਿਓ ਇਹਨੂੰ, ਔਰੰਗਜ਼ੇਬ ਬਾਦਸ਼ਾਹ ਕਹਿੰਦਾ ਸੁੱਖ ਦੇ ਦਿਓ, ਰਾਜ ਦੇ ਦਿਓ, ਲਾਹੌਰ ਦਾ ਪੰਜਾਬ ਦਾ ਸੂਬੇਦਾਰ ਗਵਰਨਰ ਲਾ ਦਿਓ। ਤਿੰਨੇ ਚੀਜ਼ਾਂ ਦੇ ਦਿੱਤੀਆਂ, ਪਰ ਬਦਲੇ ਚ ਇੱਕ ਗੱਲ ਕਹਿ, ਪਤਾ ਕਿਹੜੀ? ਗੁਰੂ ਤੇਗ ਬਹਾਦਰ ਮਹਾਰਾਜ ਵੱਲ ਉਂਗਲ ਕਰਕੇ ਕਹਿ ਦੇ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਛੱਡੀ। ਭਾਈ ਮਤੀ ਦਾਸ ਰੋਹ ਵਿੱਚ ਬੋਲੇ, ਕਹਿੰਦੇ ਕਾਜੀ ਤੇ ਬਾਦਸ਼ਾਹ ਔਰੰਗਜ਼ੇਬ, ਮਤੀ ਦਾਸ ਦੀ ਜ਼ੁਬਾਨ ਤਾਂ ਚੀਰੀ ਜਾ ਸਕਦੀ ਹੈ, ਪਰ ਮਤੀ ਦਾਸ ਦੀ ਜ਼ੁਬਾਨ ਤੋਂ ਇਹ ਨਹੀਂ ਅਖਵਾ ਸਕਦੇ ਮੈਂ ਗੁਰੂ ਦੀ ਸਿੱਖੀ ਛੱਡੀ। ਹੁਣ ਕਾਜੀ ਪੁੱਛਦਾ, ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ? ਅਸੀਂ ਤੇਰੀ ਜਾਨ ਬਖਸ਼ ਰਹੇ ਹਾਂ, ਪੈਸਾ ਤੈਨੂੰ ਤੇਰੇ ਬਰਾਬਰ ਤੋਲ ਕੇ ਸੋਨਾ ਦੇ ਰਹੇ ਹਾਂ, ਤੈਨੂੰ ਸੁੱਖ ਲੈਣ ਲਈ ਰਾਜ ਦੇ ਰਹੇ ਲਾਹੌਰ ਦਾ, ਅਸੀਂ ਇੰਨਾ ਕੁਝ ਦਿੰਦੇ ਹਾਂ, ਤੂੰ ਠੋਕਰ ਮਾਰ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਨੇ ਤੈਨੂੰ ਕੀ ਦਿੱਤਾ? ਹੁਣ ਸਮਝ ਪਏਗਾ ਸੁੱਖ ਤੋਂ ਉੱਤੇ ਵੀ ਕੁਝ ਹੈ। ਕੀ ਹੈ? ਭਾਈ ਮਤੀ ਦਾਸ ਸਾਹਿਬ ਬੋਲੇ, ਕਹਿੰਦੇ ਔਰੰਗਜ਼ੇਬ, ਜਿਹੜਾ ਸੁੱਖ ਦਿੱਲੀ ਦੇ ਤਖਤਾਂ ਤੇ ਬਹਿ ਕੇ ਨਸੀਬ ਨਹੀਂ ਹੁੰਦਾ, ਜਿਹੜਾ ਸੁੱਖ ਰਾਜਿਆਂ ਨੂੰ ਰਾਜ ਗੱਦੀਆਂ ਤੇ ਬਹਿ ਕੇ ਨਹੀਂ ਮਿਲਦਾ, ਉਹ ਗੁਰੂ ਦੇ ਚਰਨਾਂ ਚ ਸੇਵਾ ਕਰਕੇ ਮਿਲ ਜਾਂਦਾ। ਇਸ ਲਈ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਛੱਡੀ ਜਾ ਸਕਦੀ, ਗੁਰੂ ਦੇ ਚਰਨਾਂ ਦੀ ਸਿੱਖੀ ਨਹੀਂ ਛੱਡੀ ਜਾ ਸਕਦੀ। ਰਾਜ ਭਾਗ ਪੈਸਾ ਜਾਨ ਨੂੰ ਠੋਕਰ ਮਾਰੀ ਜਾ ਸਕਦੀ ਹੈ। ਭਾਈ ਮਤੀ ਦਾ ਸਾਹਿਬ ਨੇ ਸਰੀਰ ਤੋਂ ਉੱਪਰ ਦੀ ਗੱਲ ਕਰਕੇ ਕਿਹਾ, ਹਮਰਾ ਧਨ, ਜਿਹੜਾ ਤੂੰ ਧਨ ਦੇ ਰਿਹਾ ਇਹ ਤਾਂ ਨਾਸ਼ਵਾਨ ਹੈ, ਇਹ ਤਾਂ ਸਰੀਰ ਮਰਿਆ ਖਤਮ ਹੋ ਜਾਣਾ ਹੈ, ਜਿਹੜਾ ਗੁਰੂ ਨੇ ਦਿੱਤਾ ਉਹ ਸਰੀਰ ਤੋਂ ਅੱਗੇ ਵੀ ਜਾਣਾ ਹੈ। ਕਹਿੰਦੇ ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ। ਜਿਹੜਾ ਸੁਖ ਗੁਰੂ ਦੀ ਸੇਵਾ ਵਿੱਚ ਹੈ ਉਹ ਰਾਜ ਤੇ ਬਹਿ ਕੇ ਗੱਦੀਆਂ ਤੇ ਬਹਿ ਕੇ ਸੁੱਖ ਨਹੀਂ। ਔਰੰਗਜ਼ੇਬ ਤੇ ਕਾਜੀ ਦੀਆਂ ਅੱਖਾਂ ਝੁੱਕ ਗਈਆਂ, ਕਹਿੰਦੇ ਜ਼ੁਬਾਨ ਤਾਂ ਚੀਰੀ ਜਾ ਸਕਦੀ ਹੈ ਪਰ ਗੁਰੂ ਦੀ ਸਿੱਖੀ ਨਹੀਂ ਛੱਡੀ ਜਾ ਸਕਦੀ। ਔਰੰਗਜ਼ੇਬ ਨੇ ਕਿਹਾ ਜੀ ਜ਼ੁਬਾਨ ਹੀ ਚੀਰੋ ਫਿਰ। ਤਾਂ ਸਿਰ ਤੋਂ ਆਰਾ ਰੱਖ ਕੇ ਅੱਧ ਫਾੜ ਦੋ ਸ਼ਰੀਰ ਦੋ ਫਾੜ ਕੀਤਾ ਜੀਵ ਚਿਰੀ ਗਈ ਤੇ ਤਵਾ ਰੀ ਕਹਿੰਦੀ ਹੈ ਦੋ ਟੁੱਟੇ ਹੋਣ ਤੋਂ ਬਾਅਦ ਵੀ ਸ਼ਰੀਰ ਵਿੱਚੋਂ ਰਹਿੰਦੇ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਸਿੱਖੀ ਵੱਖ ਨਹੀਂ ਕਰ ਸਕੇ ਦੋਨੋਂ ਤਨ ਤੇ ਜਪਜੀ ਪੜੇ ਦੇਖਤ ਸਭ ਕੋ ਅਸਚਰਜ ਬੜੇ ਸਭ ਹੈਰਾਨ ਹੋ ਗਏ ਟੁੱਟੇ ਹੋਣ ਤੋਂ ਬਾਅਦ ਵੀ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਸਾਧ ਸੰਗਤ ਇਹ ਸੰਸਾਰ ਤੋਂ ਅਗਲੀ ਗੱਲ ਹੈ ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਕਹਿੰਦੇ ਭਾਈ ਜਿਨ੍ਹਾਂ ਨੂੰ ਸਮਝ ਨਹੀਂ ਪਈ ਉਹ ਅੰਤ ਪਛਤਾਉਂਦੇ ਨੇ ਨਾਮ ਤੋਂ ਬਗੈਰ ਸੁੱਖ ਨਹੀਂ ਹੁੰਦਾ
ਐਥੇ ਕਮਾਵੇ ਸੋ ਫਲ ਪਾਵੇ ਮਨ ਮੁਖ ਹੈ ਪਤ ਖੋਈ
ਜਿਹੜੇ ਇੱਥੇ ਦੀ ਕਮਾਈ ਵਿੱਚ ਹੀ ਰਹਿ ਗਏ ਪੈਸਾ ਮਿਲ ਜਾਏ ਆਹ ਕੁਝ ਮਿਲ ਜਾਏ ਆਹ ਕੁਝ ਮਿਲ ਜਾਏ ਸੰਸਾਰ ਦੀਆਂ ਲੋੜਾਂ ਚ ਰਹਿ ਗਏ ਉਹ ਇੱਥੇ ਕਮਾਵੇ ਸੋ ਫਲ ਪਾਵੇ ਕੀ ਫਲ ਪਾਇਆ ਮਨਮੁਖ ਰਹਿ ਗਏ ਪੱਤ ਗਵਾ ਲਈ ਰੱਬ ਦਾ ਨਾਮ ਨਹੀਂ ਕਮਾ ਸਕੇ ਜਿਨੀ ਗੁਰੂ ਦੇ ਸ਼ਬਦ ਸਿੱਖਿਆ ਦੀ ਕਮਾਈ ਕੀਤੀ ਉਹ ਦਰਗਾਹ ਵਿੱਚ ਵੀ ਪਤਵਾਨ ਹੋਏ
ਜਮਪੁਰ ਘੂਰ ਅੰਧਾਰ ਮਹਾ ਗੁਬਾਰ ਨਾ ਤਿੱਥੇ ਭੈਣ ਨਾ ਪਾਈ
ਕਹਿੰਦੇ ਜਦੋਂ ਜਮ ਅੱਗੇ ਮੂੰਹ ਵਿਖਾਉਂਦੇ ਨਾ ਜਮ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਜਿਹੜੀ ਮੌਤ ਕੰਨਾਂ ਨਾਲ ਸੁਣੀ ਨਾ ਵੀ ਉਹਦੀ ਹੋ ਗਈ ਉਹ ਮੌਤ ਹੋ ਗਈ ਉਹ ਵੀ ਮਰ ਗਿਆ ਜਿੱਦਣ ਕਹਿੰਦੇ ਤੈਨੂੰ ਮੌਤ ਨੇ ਮੂੰਹ ਵਿਖਾਉਣਾ ਨਾ ਉਦਣ ਵੇਖੀ ਕੋਈ ਭੈਣ ਭਰਾ ਉੱਥੇ ਕੰਮ ਨਹੀਂ ਆਉਣਾ ਤੇਰੇ ਜਦੋਂ ਜਮਪੁਰ ਭਾਵ ਅੰਧ ਘੋਰ ਗਵਾਰ ਉਦੋਂ ਹਨੇਰਾ ਛਾ ਜਾਣਾ ਜਦੋਂ ਮੌਤ ਨੇ ਮੂੰਹ ਵਿਖਾਉਣਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ ਮਲਕ ਦੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨੇ ਮਾਣੀ ਕੱਢੀਏ ਹੱਡਾਂ ਕੋ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਅੱਜ ਕਹਿੰਦੇ ਜਮਪੁਰ ਘੋਰ ਅੰਧਾਰ ਉੱਥੇ ਹਨੇਰਾ ਹੀ ਹਨੇਰਾ ਨਜ਼ਰ ਆਉਣਾ ਮਹਾ ਗੁਬਾਰ ਹੋਰ ਕੋਈ ਦਿਸੇਗਾ ਨਹੀਂ ਨਾ ਤਿੱਥੇ ਭੈਣ ਨਾ ਭਾਈ ਤੇਰਾ ਕੋਈ ਕਮਾਇਆ ਵੀ ਕੰਮ ਨਹੀਂ ਆਉਣਾ ਕੋਈ ਭੈਣ ਭਾਈ ਵੀ ਉੱਥੇ ਸਹਾਈ ਨਹੀਂ ਹੋਣਾ
ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ
ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਸਰੀਰ ਨਾਸ਼ਵੰਤ ਹੈ ਇਹਨੂੰ ਬੁਢੇਪਾ ਆ ਜਾਂਦਾ ਹੈ
ਕਾਇਆ ਕੰਚਨ ਤਾਥੀਐ ਜਾ ਸਤਿਗੁਰ ਲਏ ਮਿਲਾਏ
ਹੁਣ ਅਗਲਾ ਪਦਾ ਬਖਸ਼ਿਸ਼ ਕਰਦੇ ਕਹਿੰਦੇ ਦੂਜੇ ਪਾਸੇ ਸਰੀਰ ਕੰਚਨ ਹੈ ਭਾਈ ਸੋਨੇ ਵਰਗਾ ਕੀਮਤੀ ਹੈ ਸੋਹਣਾ ਹੈ ਕਦੋਂ ਜਦੋਂ ਸਤਿਗੁਰ ਲਏ ਮਿਲਾਏ ਜੇ ਇਹ ਸਰੀਰ ਲੈ ਕੇ ਤੂੰ ਗੁਰੂ ਨੂੰ ਮਿਲ ਪਏ ਗੁਰੂ ਵਾਲਾ ਹੋ ਗਿਆ ਗੁਰੂ ਦਾ ਦਿੱਤਾ ਨਾਮ ਪਰਿਵਾਰ ਵਿੱਚ ਜਪਣ ਲੱਗ ਗਿਆ ਫਿਰ ਸਰੀਰ ਕੰਚਨ ਹੈ ਕੀਮਤੀ ਹੈ ਸੋਨੇ ਵਰਗਾ ਹੈ
ਰਾਮ ਮਾਇਆ ਵਿੱਚ ਹੋ ਕੱਟੀ ਹੈ ਸੱਚੜੈ ਨਾਮ ਸਮਾਏ
ਫਿਰ ਗੁਰੂ ਸ਼ਬਦ ਨਾਲ ਗਿਆਨ ਨਾਲ ਅੰਦਰੋਂ ਮਾਇਆ ਦਾ ਭਰਮ ਕੱਟ ਦਿੰਦਾ ਸੱਚੇ ਨਾਮ ਵਿੱਚ ਇਹ ਮਨ ਸਮਾ ਜਾਂਦਾ ਇਸ ਮਨ ਨੂੰ ਫਿਰ ਯਾਦ ਰਹਿਣ ਲੱਗ ਪੈਂਦਾ ਭੁੱਲੇ ਕਪਟ ਨਾ ਕੀਜੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਭੁੱਲੇ ਕਪਟ ਨਾ ਕੀਜੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਭੁੱਲੇ ਕਪਟ ਨਾ ਕੀਜੈ ਮਨ ਮੇਰੇ
ਕਪਟ ਨਾ
ਭੁੱਲੇ ਕਪਟ ਨਾ ਕੀਜੈ ਮਨ ਮੇਰੇ ਭੁੱਲੇ ਅੰਤਨ ਵੇਰਾ ਤੇਰੇ ਜੀ ਪੈਲੀ ਜੈ ਅੰਤਨ ਵੇਰਾ ਤੇਰੇ ਜੀ ਪੈਲੀ ਜੈ ਅੰਤਨ ਵੇਰਾ ਤੇਰੇ ਜੀ ਪੈਲੀ ਜੈ ਅੰਤਨ ਭੁੱਲੇ ਕਪਟ ਨਾ ਕੀਜੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਭੁੱਲੇ ਕਪਟ ਨਾ ਭੁੱਲੇ ਕਪਟ ਨਾ ਕੀਜੈ ਫਿਰ ਯਾਦ ਰਹਿੰਦਾ ਸੁਰਤੀ ਮਨ ਨੂੰ ਸਮਝਾਉਣ ਲੱਗ ਪੈਂਦੀ ਮੇਰੇ ਮਨਾ ਭੁੱਲ ਕੇ ਵੀ ਕਪਟ ਨਾ ਕਰੀ ਲੇਖਾ ਤੈਨੂੰ ਦੇਣਾ ਪੈਣਾ ਐਸਾ ਕੰਮ मुले ना कीचे जे तंत पछो तई है। हजूर कहिंदे गुरु दी सिख्या नाल माया दा भ्रम कटिया जांदा है और सच्चे शब्द विच मन समा जांदा है।
सच्चे नाम समाए हर गुण गाए मिल प्रीतम सुख पाए।
हर वक्त मन समाया रहिंदा है उदा अर्थ भाव की है सुरती विच याद रहिंदा मैं नहीं कुछ कीता ओयो करन वाला है सब ओदी कृपा है। हर वक्त गुर प्रसाद गुरु दी कृपा याद रहनी ए है मन समाया। किसी भी काम में सुख मिले कामयाबी मिले ओदी सुरत कहन लग पैंदी ना हम किया ना करेंगे ना कर सके शरीर जो किश किया सो हर किया भयो कबीर कबीर एदा हजूर कहिंदे प्रीतम नू मिलके सदा सुख मिलदा है।
सदा आनंद रहे दिन राती विच हो मैं जाए।
कहिंदे ओदी सुरती आनंद विच रहन लग पैंदी है ओदा शरीर कंचन वर्गा कीमती है फिर भाई फिर ओ दिन रात ओदे आनंद विच ओदी सुरत रहिंदी है होमे तो दूर हो जांदा है भाव विचों होमे चली जांदी है।
जिनी पुरखी हर नाम चित लाया तिन कै हौ लागो पाए।
कहिंदे जिन्हां ने शरीर लैके नाम नाल चित लाया जिन्हां पुरखां ने भाई उन्हां दे चरणां च नमस्कार उन्हां दे चरणां विच जुड़ना चाहिदा उन्हां तो बलिहार बलिहार जाइए।
ताया कंचन ताथिया जा सतगुर लए मिलाए।
इही शरीर फिर तां कंचन वर्गा कीमती है जे सतगुर नूं मिलदा है पर मिलदा कदों है जदों रोज सिख्या मिलदी रहे क्योंकि याद रहे ना चीज ताइयों आनंद साहब जदों पढ़ोंगे दो पौड़ियां एक पौड़ी छड के कठियां लिखियां हुई गुरु अमरदास महाराज पहली पौड़ी च कहणगे ए शरीरा मेरिया हर तुम मैं जोत रखी तां तू जग मैं आया। हर जोत रखी तुद विच तां तू जग मैं आया। हर अपे माता अपे पिता जिन जियो पाए जगत दिखाया गुर प्रसादी बुझया की समझ पई तां चलत होआ चलत नदरी आया कह नानक सृष्ट का मूल रचया जोत राखी तांतू जग में आया। ये ओदी खेड ओदा कौतक है उन्हें शरीर रचया होया फिर एक पौड़ी छड के अगे लिखणगे ए शरीरा मेरिया इस जग में आए कै क्या तुद कर्म कमाया। याद करवाणगे के कर्म कमाया तुद शरीरा जा तू जग में आया जिन हर तेरा पढ़ो जिन हर तेरा रचन रचया सो हर मन ना वसाया। भाई जिन्हें रचन रचया उन्हों मन च नहीं वसाया कह नानक शरीर परवान हुआ जिन सतगुर स्यो चित। इस शरीर नूं फिर कहणगे जिदन चित लग गया सतगुरु नाल फिर यह शरीर काया कंचन तांथी है जा सतगुर लहे मिलाए जदों सतगुर नूं मिल गए शरीर कंचन वर्गा है भाव बहुत कीमती है।
ओ सच्चा सच सलाही है जे सतगुर दे बुझाए।
कहिंदे जिन्हों सतगुरु बुझाए अर्थ है अकल दे देन समझा देन भाई फिर ओ सच्चे नूं सदा सलाउंदा है भाव ओदी वडियाई करदा है।
जिन सतगुर भरम भुलाणिया क्या मोह देसन आगे जाए।
सतगुरु दे उपदेश तो बगैर तां भरम भुलेखा ही है। शरीर नूं संभालदा रहिंदा शरीरां नूं पालदा रहिंदा शरीरां लई सोचदा रहिंदा शरीर दी दुनिया च रहिंदा सुरती वाली दुनिया विच जांदा नहीं इसलिए वह भरम भुलेखे फिर वह अगे की मूह विखाउंदे ने जिन्हें कोई कमाई ना कीती होवे घर अगे की मूह विखाउंदा है। भाई जिन्हें गुण पेके घर सिखे उहदा माण सहुरे घर भी हुंदा है जिहदे कोल पेके घर विच गुण नहीं वह सहुरे घर भी जाके सोभा नहीं खटदे। एदा संसार विच रहिंदिआं गुरु दे गुण कमाए ने ओ रब दी दरगाह वे सबना सौरे बंजना उत्थे जाके भी मान प्राप्त करते ਨਹੀਂ ਤੇ ਪਾਤਸ਼ਾਹ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਸਰੀਰ ਨੂੰ ਕਹਿਣਗੇ ਤ੍ਰਿਗ ਤ੍ਰਿਗ ਸੋਇਆ। ਕਦੇ ਕਾਉਂਟ ਕਰਕੇ ਵੇਖਿਓ ਕੈਲਕੂਲੇਸ਼ਨ, 30 ਸਾਲ 40 ਸਾਲ 50 ਸਾਲ ਉਮਰ ਹੋ ਗਈ, 8-8 ਘੰਟੇ 6 ਘੰਟੇ ਮੈਕਸੀਮਮ, ਚਲੋ 6 ਘੰਟੇ ਲਾ ਲਓ 8 ਘੰਟੇ ਨੀਂਦ, ਕਦੇ ਜੋੜ ਕੇ ਵੇਖਿਓ ਵੀ ਕਿੰਨੇ ਸਾਲ ਸੁੱਤੇ ਲੰਘੇ ਜ਼ਿੰਦਗੀ ਦੇ 40-50 ਸਾਲਾਂ ਚੋਂ ਕਿੰਨੇ ਸਾਲ ਸੁੱਤੇ ਲੰਘੇ। ਪਾਤਸ਼ਾਹ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਜੜਾਇਆ। ਕਿਸੇ ਚੀਜ਼ ਨੂੰ 100 ਵਾਰ ਫਿਟਕਾਰ ਪਾਈਏ ਤਾਂ ਤ੍ਰਿਗ ਕਹੀਦਾ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜਿੱਤ ਹੁਣ ਖਸਮ ਨਾ ਪਾਇਆ। ਇਸ ਲਈ ਭਾਈ ਜਿੱਦਣ ਗੁਰੂ ਦਾ ਗਿਆਨ ਆਇਆ ਫਿਰ ਤਾਂ ਸਫਲ ਹੈ, ਨਹੀਂ ਤਾਂ ਫਿਰ ਭਰਮ ਭੁਲੇਖੇ ਵਿੱਚ ਹੀ ਜਨਮ ਖੁਆਰ ਹੁੰਦਾ ਹੈ।
ਯਾਦੇ ਨ ਮੋਹ ਜਾਏ, ਅਵਗੁਣ ਪਛਤਾਏ, ਦੁੱਖ ਦੁੱਖ ਕਮਾਏ।
ਕਹਿੰਦੇ ਅੱਗੇ ਫਿਰ ਕੀ ਮੂੰਹ ਲੈ ਕੇ ਜਾਣਗੇ, ਜਦੋਂ ਉਹਨਾਂ ਦੇ ਕਰਮਾਂ ਦਾ ਖੁਲਾਸਾ ਖੁੱਲਦਾ ਫਿਰ ਅੱਖਾਂ ਝੁਕ ਜਾਂਦੀਆਂ ਨੇ। ਕਿਸੇ ਦਾ ਕਰਮ ਕੀਤਾ ਹੈ ਸਾਹਮਣੇ ਵਿਖਾ ਦੋ, ਉਹ ਫਿਰ ਕਿੰਨਾ ਪਛਤਾਉਂਦਾ। ਕਈ ਵਾਰ ਤੋਂ ਬੰਦਾ ਕਹਿੰਦਾ ਧਰਤੀ ਵੇਲ ਨਹੀਂ ਦਿੰਦੀ, ਹੁਣ ਕੀ ਕਰੀਏ। ਇਹ ਠੀਕ ਹੈ ਬੰਦੇ ਦੇ ਔਗਣਾਂ ਤੇ ਰੱਬ ਦੁਨੀਆਂ 'ਚ ਪਰਦਾ ਪਾਈ ਰੱਖਦਾ, ਪਰ ਸੱਜਣੋ ਰੱਬ ਦੀ ਦਰਗਾਹ ਵਿੱਚ ਜਾ ਕੇ ਜ਼ਰੂਰ ਖੁੱਲਦਾ। ਉੱਥੇ ਫਿਰ ਧਰਮ ਰਾਏ ਜਬ ਲਿਖਾ ਮੰਗੇ, ਬਾਕੀ ਨਿਕਸੀ ਭਾਰੀ, ਫਿਰ ਲਿਖਾ ਨਿਕਲਦਾ। ਉੱਥੇ ਕਿਹੜਾ ਮੂੰਹ ਵਿਖਾਵਾਂਗੇ। ਹਜ਼ੂਰ ਕਹਿੰਦੇ ਦੁੱਖ ਵਿੱਚ ਹੀ ਦੁਖੀ ਹੁੰਦੇ ਨੇ।
ਨਾਮ ਰਤੀਆ ਸੇ ਰੰਗ ਚਲੂਲਾ, ਫਿਰ ਕੈ ਅੰਕ ਸਮਾਏ।
ਜਿਹੜੇ ਨਾਮ ਵਿੱਚ ਰੱਤੇ ਗਏ, ਜਿਨ੍ਹੀਂ ਗੁਰੂ ਦੀ ਸਿੱਖਿਆ ਉਪਦੇਸ਼ ਕਮਾਇਆ, ਉਹ ਫਿਰ ਪਿਰ ਪਿਆਰੇ ਪਰਮਾਤਮਾ ਦੇ ਅੰਕ ਸਮਾਏ, ਗੋਦੀ ਵਿੱਚ ਚਰਨਾਂ ਵਿੱਚ ਸਮਾ ਗਏ, ਉਹਨਾਂ ਨੂੰ ਫਿਰ ਮਾਣ ਮਿਲਿਆ ਹੈ। ਜਿਹੜਾ ਪੁੱਤ ਸੁਪੁੱਤਰ ਬਣ ਕੇ ਕੰਮ ਕਰੇ, ਪਿਓ ਨੂੰ ਘੁੱਟ ਕੇ ਗੱਲ ਨਾਲ ਲਾਉਂਦਾ ਅੰਕ ਸਮਾਏ, ਤੇ ਜਿਹੜਾ ਫਿਰ ਆਗਿਆ ਤੋਂ ਬਾਹਰ ਹੋਵੇ ਉਹਨੂੰ ਬੇਦਖਲ ਕਰ ਦਿੰਦਾ। ਏਦਾਂ ਪਾਤਸ਼ਾਹ ਨੇ ਕਿਹਾ ਉਹ ਪਿਰ ਕੇ ਅੰਕ ਸਮਾ ਜਾਂਦੇ ਹਨ।
ਇਸ ਜੀਵੜ ਅਵਰ ਨਾ ਸੂਜਈ, ਕਿਸ ਆਗੈ ਕਹੀਆ ਜਾਏ।
ਇਹਦੇ ਭਾਈ ਉਹਦੇ ਬਰਾਬਰ ਦੂਜਾ ਹੋਰ ਕੋਈ ਨਹੀਂ ਹੈ, ਫਿਰ ਕਿਹਦੇ ਅੱਗੇ ਜਾ ਕੇ ਕੋਈ ਪੁਕਾਰ ਕਰੇ, ਉਸ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ।
ਉਹ ਸੱਚਾ ਸੱਚ ਸਲਾਹੀ ਹੈ, ਜੇ ਸਤਿਗੁਰ ਦੇ ਬੁਝਾਏ।
ਜਿਨ੍ਹਾਂ ਨੂੰ ਸਤਿਗੁਰੂ ਬੁਝਾਏ ਭਾਵ ਅਕਲ ਦੇ ਦਿੰਦੇ ਨੇ, ਮਤ ਬਖਸ਼ਿਸ਼ ਕਰ ਦਿੰਦੇ ਨੇ, ਕਿਰਪਾ ਕਰਕੇ ਉਹਨੂੰ ਬੁਝਾਈ ਅਕਲ ਬਖਸ਼ ਦਿੰਦੇ ਨੇ, ਫਿਰ ਉਹ ਸਦਾ ਹੀ ਸੱਚੇ ਨੂੰ ਸਲਾਹੁੰਦੇ ਰਹਿੰਦੇ, ਹਰ ਕੰਮ ਵਿੱਚ ਉਹਦੀ ਸਿਫਤ ਸਲਾਹ ਕਰਦੇ। ਉਹ ਤਾਂ ਭੋਜਨ ਦੀ ਬੁਰਕੀ ਖਾਣ ਲੱਗਿਆਂ ਵੀ ਕਹਿੰਦੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ। ਉਹ ਤਾਂ ਛਕਣ ਲੱਗਿਆਂ ਵੀ ਕਹਿੰਦੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਸੌਣ ਲੱਗਿਆਂ ਕਹਿੰਦੇ ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਇਸ ਲਈ ਸਦਾ ਹੀ ਉਹਨੂੰ ਫਿਰ ਸਲਾਹੁੰਦੇ ਭਾਵ ਧਿਆਉਂਦੇ ਹਨ।
ਜਿੰਨੀ ਸੱਚੜਾ ਸੱਚ ਸਲਾਹਿਆ, ਹਉ ਤਿੰਨ ਲਾਗੋ ਪਾਏ।
ਕਹਿੰਦੇ ਉਹਨਾਂ ਦੇ ਚਰਨਾਂ ਚ ਨਮਸਕਾਰ, ਚਰਨਾਂ ਚ ਲੱਗੀਏ ਕਿਹਨਾਂ ਦੇ ਭਾਈ, ਜਿੰਨੀ ਇਹ ਸਰੀਰ ਲੈ ਕੇ ਸੱਚੇ ਦੀ ਸਿਫਤ ਸਲਾਹ ਕੀਤੀ, ਜਿਨ੍ਹਾਂ ਨੇ ਰੱਬ ਨੂੰ ਸੱਚੇ ਨੂੰ ਯਾਦ ਕੀਤਾ, ਜਿਹੜੇ ਕਿਰਤ ਘਣ ਨਹੀਂ ਹੋਏ, ਬੇਮੁੱਖ ਨਹੀਂ ਹੋਏ, ਇਹ ਸਰੀਰ ਲੈ ਕੇ ਵਿਕਾਰੀ ਨਹੀਂ ਹੋਏ, ਕੰਚਨ ਵਰਗੇ ਨਵੇਂ ਨਰੋਏ ਮੁੱਲ ਪਾ ਗਏ।
ਸੇ ਜਨ ਸੱਚੇ ਨਿਰਮਲੇ, ਤਿੰਨ ਮਿਲਿਆ ਮਲ ਸਭ ਜਾਏ।
ਉਹ ਜਨ ਸੱਚੇ ਹੋਏ, ਨਿਰਮਲੇ ਹੋਏ, ਉਹਨਾਂ ਨੂੰ ਮਿਲਣ ਵਾਲਿਆਂ ਦੀ ਵੀ ਮੈਲ ਉਤਰ ਜਾਂਦੀ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗਾ ਜਲ। ਜਿਹਨੂੰ ਰੱਬ ਦਾ ਗਿਆਨ ਹੋ ਗਿਆ ਉਹਦੇ ਕੋਲ ਬਹਿ ਕੇ ਵੀ ਬੰਦਾ ਮੈਲ ਤੋਂ ਰਹਿਤ ਹੋ ਜਾਂਦਾ, ਤੇ ਜਿਹੜਾ ਆਪ ਮੈਲ ਹੈ ਉਹ ਤਾਂ 1 ਸਕਿੰਟ ਲਈ, 5-10 ਸਕਿੰਟਾਂ ਲਈ ਮਿਲ ਪਏ ਨਾ ਰਸਤੇ ਚ, ਤੁਹਾਨੂੰ ਉਹਨੇ ਮੈਲਾ ਕਰ ਜਾਣਾ। ਇੰਨੀ ਗੱਲ ਕਹਿਣੀ ਫਲਾਨੇ ਬਾਰੇ ਸੁਣਿਆ ਪਿੰਡ ਚ, ਬਸ ਸਾਰਾ ਦਿਨ ਫਿਰ ਉਹਦੇ ਬਾਰੇ ਸੋਚੀ ਜਾਓਗੇ ਤੁਸੀਂ। ਗੁਰਮੁਖ ਨੂੰ ਮਿਲਿਆ ਮਨ ਨਿਰਮਲ ਹੁੰਦਾ, ਸਾਕਤ ਨੂੰ ਮਿਲਿਆ ਮਨ ਮੈਲਾ ਹੁੰਦਾ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ ਵਸਨ ਕਰੋ ਪਰਸੀਏ, ਤੋ ਪਛ ਲੰਘੇ ਦਾਗ। ਅੱਜ ਹਜ਼ੂਰ ਕਹਿੰਦੇ ਉਹਨਾਂ ਨੂੰ ਮਿਲਿਆ ਨਿਰਮਲ ਹੋ ਜਾਈਦਾ, ਮਿਲਣ ਨਾਲ ਮੈਲ ਲੱਥ ਜਾਂਦੀ ਹੈ, ਉਹਨਾਂ ਦੀ ਸੰਗਤ ਕੀਤਿਆਂ ਮਨ ਸ਼ੁੱਧ ਹੁੰਦਾ ਹੈ।
ਤਿੰਨ ਮਿਲਿਆ ਮਲ ਸਭ ਜਾਏ, ਸੱਚੈ ਸਰ ਨਾਏ, ਸੱਚੈ ਸਹਿਜ ਸੁਭਾਏ।
ਉਹਨਾਂ ਨੂੰ ਮਿਲਿਆ ਮੈਲ ਜਾਂਦੀ ਹੈ, ਐ ਲੱਗਦਾ ਜਿਵੇਂ ਸੱਚੇ ਸਰੋਵਰ ਚ ਕਿਤੇ ਨਹਾ ਲਿਆ ਹੋਵੇ, ਇਸ਼ਨਾਨ ਕਰ ਲਿਆ ਹੋਵੇ, ਤੇ ਸਹਿਜ ਵਿੱਚ ਉਹ ਆ ਜਾਂਦੇ ਨੇ ਸਹਿਜ ਸੁਭਾਏ। ਉਹਨਾਂ ਦੇ ਦਰਸ਼ਨ ਸੰਗਤ ਕਰਕੇ ਮਨ ਨਿਰਮਲ ਹੁੰਦਾ ਹੈ।
ਨਾਮ ਨਿਰੰਜਨ ਅਗਮ ਅਗੋਚਰ, ਸਤਿਗੁਰ ਦੀਆ ਬੁਝਾਏ।
ਸਤਿਗੁਰ ਨੇ ਫਿਰ ਸੁਝੀ ਦੇ ਦਿੱਤੀ, ਉਹ ਕਾਲ ਪੁਰਖ ਵਾਹਿਗੁਰੂ ਇੰਦਰਿਆਂ ਦੀ ਪਹੁੰਚ ਤੋਂ ਬਾਹਰ ਹੈ, ਅਗੋਚਰ ਹੈ, ਅਗਮ ਹੈ, ਕਾਲਖ ਤੋਂ ਰਹਿਤ ਹੈ, ਉਹਦਾ ਨਾਮ ਜਪ ਭਾਈ ਤੂੰ ਵੀ ਨਿਰਮਲ ਹੋਏਗਾ।
ਤਨ ਦਿਨ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ।
ਦਿਨ ਰਾਤ, ਅਨ ਦਿਨ ਦਾ ਅਰਥ ਦਿਨ ਰਾਤ, ਦਿਨ ਰਾਤ ਉੱਠਦਿਆਂ ਬਹਿੰਦਿਆਂ ਸੁਰਤੀ ਚ ਯਾਦ ਰਹਿੰਦਾ ਉਹ ਕਰਨ ਵਾਲਾ, ਸਭ ਕੁਝ ਉਹ ਕਰਨ ਵਾਲਾ, ਉਹਦੇ ਹੁਕਮ ਉਹਦਾ ਭੈ ਅੰਦਰ ਆ ਜਾਂਦਾ। ਇਹ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵਿਖੇ ਰਾਮ ਹਦੂਰੇ, ਇਹਦੇ ਨਾਲ ਉਹ ਰੰਗ ਰੱਤੇ ਜਾਂਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਕੇ ਫਿਰ ਹਜ਼ੂਰ ਕਹਿੰਦੇ ਉਹ ਸੱਚ ਵਿੱਚ ਸਮਾ ਜਾਂਦੇ ਹਨ।
ਸੱਚੜਾ ਸੱਚ ਤੇ ਆਇਆ, ਹਉ ਤਿਨ ਕੈ ਲਾਗੋ ਪਾਏ।
ਭਾਈ ਜਿਨੀ ਉਸ ਸੱਚੇ ਵਾਹਿਗੁਰੂ ਨੂੰ ਸੁੰਦਰ ਨਾਮ ਤੇ ਆਏ, ਕਹਿੰਦੇ ਉਹਨਾਂ ਦੇ ਚਰਨਾਂ ਚ ਨਮਸਕਾਰ, ਤਿੰਨ ਕੈ ਲਾਗੋ ਪਾਏ, ਹੋ ਕੁਰਬਾਨੇ ਜਾਉ ਮਿਹਰਬਾਨ, ਹੋ ਕੁਰਬਾਨੇ ਜਾਉ, ਹੋ ਕੁਰਬਾਨੇ ਜਾਉ, ਤਿਨਾ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕੈ ਹੋ ਸਦ ਕੁਰਬਾਨੇ ਜਾਉ। ਭਾਈ ਵੀਰ ਸਿੰਘ ਲਿਖਦੇ ਕਹਿੰਦੇ ਤੁਸੀਂ ਅਗਨ ਹੋ ਆਪ ਸੋਹਣਿਓ, ਪਰ ਚਿਣਗੋ ਹੋ ਖਾਲੀ, ਉਹ ਤੁਹਾਡੇ ਅੰਦਰ ਵੀ ਉਹ ਸੁੱਖ ਹੈ, ਪਰ ਚਿਣਗ ਤੋਂ ਖਾਲੀ ਹੋ, ਜਿਵੇਂ ਲੱਕੜ ਵਿੱਚ ਅੱਗ ਹੈ ਤੇ ਬਾਹਰੋਂ ਚਿਣਗ ਲੱਗ ਜਾਏ ਅੱਗ ਬਲ ਜਾਂਦੀ। ਹਰੇਕ ਦੇ ਅੰਦਰ ਰੱਬ ਨੇ ਸੁੱਖ ਪਾਇਆ ਹੋਇਆ, ਬਾਹਰੋਂ ਗੁਰੂ ਦੇ ਸ਼ਬਦ, ਗੁਰਮੁਖਾਂ ਦੀ ਸੰਗਤ ਦੀ ਚਿਣਗ ਲੱਗ ਜਾਏ, ਉਹ ਵੀ ਫਿਰ ਉਸ ਤਰ੍ਹਾਂ ਦੇ ਹੋ ਜਾਂਦੇ। ਹਜ਼ੂਰ ਕਹਿੰਦੇ ਜਿਨ੍ਹਾਂ ਦੀ ਸੰਗਤ ਵਿੱਚ ਇਹ ਕੁਝ ਮਿਲਦਾ, ਤਿੰਨ ਕਹਿ ਲਾਗੋ ਪਾਏ, ਉਹਨਾਂ ਦੀ ਚਰਨਾਂ ਚ ਨਮਸਕਾਰ ਕਰ। ਆਓ ਇੱਕ ਵਾਰ ਪੜੋ ਪਿਆਰ ਨਾਲ, ਸਤੋਂ ਭਗਤੀ ਨਹੀਂ ਹੋ ਸਕਦੀ, ਭਗਤੀ ਕਰਨ ਵਾਲਿਆਂ ਤੋਂ ਬਲਿਹਾਰ ਜਾਈਏ, ਆਪਾਂ ਸੇਵਾ ਕਰ ਨਹੀਂ ਸਕਦੇ, ਸੇਵਾ ਕਰਨ ਵਾਲਿਆਂ ਤੋਂ ਬਲਿਹਾਰ ਜਾਈ। ਤੁਸੀਂ ਭਾਗਾਂ ਵਾਲੇ ਹੋ, ਕਦੇ ਵੇਖਿਓ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਬਣਾਉਣ ਵਾਲੇ ਵੀ ਧੰਨ ਧੰਨ, ਰਾਤ ਤੱਕ 12-12 ਵਜੇ ਵੀ ਫਿਰ ਰਿੱਝਦੀਆਂ ਦਾਲਾਂ ਰੱਖ ਕੇ ਇੱਥੇ ਇੱਥੇ ਐ ਨਹੀਂ ਵੀ 7 ਵਜੇ ਬਣਿਆ 8 ਵਜੇ ਬਣਿਆ, ਇੱਥੇ 12 ਵਜੇ ਵੀ ਚੁੱਲ੍ਹਾ ਰਾਤੀ ਮਲਦੇ ਆ। ਭਾਈ ਬਣਾਉਣ ਵਾਲੇ ਵੀ ਧੰਨ, ਛਕਣ ਵਾਲੇ ਵੀ ਧੰਨ, ਛਕਾਉਣ ਵਾਲੇ ਵੀ ਧੰਨ। ਕਦੇ ਬਰਤਨਾਂ ਦੀ ਸੇਵਾ ਕਰਦੇ ਵੇਖਿਓ, ਇੱਥੇ ਕੱਲਾ ਨਮਸਕਾਰ ਕਰਨ ਵਾਸਤੇ ਨਹੀਂ ਲਾਈਨ ਚ ਲੱਗਣਾ ਪੈਂਦਾ, ਬਰਤਨ ਧੋਣ ਦੀ ਸੇਵਾ ਲੈਣ ਲਈ ਵੀ ਲਾਈਨ ਚ ਖਲੋਣਾ ਪੈਂਦਾ। ਇੱਥੇ ਸੇਵਾ ਵਾਲੇ ਵੀ ਧੰਨ, ਆਪਾਂ ਕਰ ਨਹੀਂ ਸਕਦੇ, ਕਰਨ ਵਾਲਿਆਂ ਤੋਂ ਬਲਿਹਾਰ ਜਾਈਏ। ਇੱਕ ਪੰਕਤੀ ਕਹੋ ਪਿਆਰ ਨਾਲ, ਫਿਰ ਸਮਾਪਤੀ ਹੈ। ਹੋ ਕੁਰਬਾਨੇ ਜਾਉ ਮਿਹਰਬਾਨਾ, ਹੋ ਕੁਰਬਾਨੇ ਜਾਉ, ਹੋ ਕੁਰਬਾਨੇ ਜਾਉ ਮਿਹਰਬਾਨਾ, ਹੋ ਕੁਰ ਹੋ ਕੁਰਬਾਨੇ ਜਾਉ, ਤਿਨਾ ਕੇ ਲੈਣ ਜੋ ਤੇਰਾ ਨਾ, ਕੁਰਬਾਨੇ ਜਾਉ ਤਿਨਾ ਕੇ ਗੱਜ ਕੇ, ਹੋ ਕੁਰਬਾਨੇ ਜਾਉ ਤਿਨਾ ਕੇ, ਹੋ ਕੁਰਬਾਨੇ ਜਾਉ ਤਿਨਾ ਕੇ, ਹੋ ਕੁਰਬਾਨੇ ਲੈਣ ਜੋ ਤੇਰਾ ਨਾ, ਲੈਣ ਜੋ ਤੇਰਾ ਨਾ, ਲੈਣ ਜੋ ਤੇਰਾ,
ਲੈਣ ਜੋ ਤੇਰਾ।
ਅੱਖੋ ਸਤਨਾਮ ਸ੍ਰੀ, ਹੋ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹੋ ਸਦ ਕੁਰਬਾਨੇ ਜਾਉ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਪੁੱਲ ਚੁੱਕ ਦੀ ਖਿਮਾ ਕੋਟਾਨ ਕੋਟ ਸ਼ੁਕਰ ਸਤਿਗੁਰ ਜੀਆਂ ਦਾ। ਗੁਰੂ ਰਾਮਦਾਸ ਮਹਾਰਾਜ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਨੇ। आप संगत दी चरण तोड़ नाल साडा भी जीवन जन्म सफल होवे। आखरी पंक्तियां दा पाठ सरवण करो फिर समाप्ति है जी।
आनंदेन भगत करहै रंग राते, नानक सच समाए, जिन्नी सचड़ा सच ते आया, हाउ तिन कै लागो पाए।
वाहिगुरु जी का खालसा, वाहिगुरु जी की फतेह।